Come on. ਕੀ ਆਪੇ ਰਾਖੈ ਆਪੇ ਨਾਮ ਜਪਾਵੈ ਜਹਨੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕਰ ਪੈ ਸੇਵਕ ਤਤਕਾਲ ਹੋਏ ਆਵੈ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਨ ਆਵੈ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੇਵਕ ਦਾ ਜ਼ਿਕਰ ਕਰਦੇ ਹਨ ਜੋ ਸੱਚੇ ਦਿਲੋਂ ਆਪਣੇ ਗੁਰੂ ਦਾ ਸੇਵਕ ਬਣ ਜਾਂਦਾ ਹੈ ਉਸ ਸੇਵਕ ਨੂੰ ਸਤਿਗੁਰੂ ਜੀ ਕਿਤਨਾ ਮਾਣ ਬਖਸ਼ ਰਹੇ ਹਨ ਉਸ ਸੇਵਕ ਨੂੰ ਕਿਤਨੇ ਮਰਾਤਬੇ ਦੇ ਰਹੇ ਹਨ ਜਾਂ ਇਉਂ ਕਹੋ ਕਿ ਉਸ ਸੇਵਕ ਤੇ ਸਤਿਗੁਰੂ ਜੀ ਕਿਤਨੀਆਂ ਮਿਹਰਾਂ ਤੇ ਬਖਸ਼ਿਸ਼ਾਂ ਕਰ ਰਹੇ ਹਨ ਦੁਨੀਆਂ ਦਾ ਕੰਮ ਚਾਹੇ ਕਿੰਨਾ ਵੀ ਔਖਾ ਕੰਮ ਹੋਵੇ ਬੰਦਾ ਕਰ ਸਕਦਾ ਹੈ ਜਾਂ ਬੰਦਿਆਂ ਨੇ ਕਰ ਲਿਆ ਹੈ ਪਰ ਸਭ ਤੋਂ ਔਖਾ ਨਾਮ ਜਪਣਾ ਹੈ ਸਤਿਗੁਰੂ ਜੀ ਨੇ ਆਪ ਹੀ ਬਾਣੀ ਵਿੱਚ ਲਿਖਿਆ ਕਿ ਆਖਣ ਔਖਾ ਸਾਚਾ ਨਾਮ ਔਖੇ ਤੇ ਔਖਾ ਕੰਮ ਬੰਦਾ ਕਰ ਸਕਦਾ ਹੈ ਪਰ ਸਭ ਤੋਂ ਔਖਾ ਨਾਮ ਜਪਣਾ ਹੈ ਨਾਮ ਜਪਣਾ ਬੜਾ ਔਖਾ ਹੈ ਕਹਿ ਲੈਂਦੇ ਹਾਂ ਕਿ ਬੜਾ ਸੁਖਾਲਾ ਹੈ ਪਰ ਹੈ ਬੜਾ ਔਖਾ ਪਹਿਲਾਂ ਤਾਂ ਜਪਦੇ ਨਹੀਂ ਜੇ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਤੇ ਫਿਰ ਜਪਦੇ ਆ ਤੇ ਮਨ ਨਹੀਂ ਲੱਗਦਾ ਔਖਾ ਜੋ ਹੋਇਆ ਪੰਡਤਾਂ ਨੇ ਆ ਕੇ ਬੇਨਤੀ ਕੀਤੀ ਗਰੀਬ ਨੂੰ ਆ ਕਲਯੁਗ ਦਾ ਸਮਾਂ ਹੈ ਲੋਕ ਕਥਾ ਨਹੀਂ ਸੁਣਦੇ ਤੇ ਜਦੋਂ ਕਥਾ ਨਹੀਂ ਸੁਣਦੇ ਤਾਂ ਸਾਡਾ ਗੁਜ਼ਾਰਾ ਪੂਜਾ ਨਾਲ ਹੀ ਵੀ ਬੜੀ ਅਖਿਆਈ ਹੈ ਗੁਜ਼ਾਰਾ ਮੁਸ਼ਕਿਲ ਹੋ ਗਿਆ ਰੋਟੀ ਵੀ ਚੱਲ ਨਹੀਂ ਸਕਦੀ ਕਿਉਂਕਿ ਕਥਾ ਸੁਣ ਕੋਈ ਆਉਂਦਾ ਨਹੀਂ ਤੇ ਮਾਇਆ ਸੰਗਤ ਨੇ ਲਿਆਉਣੀ ਪੂਜਾ ਸਰੋਤਿਆਂ ਨੇ ਲਿਆਉਣੀ ਹੈ ਸੁਣਨ ਵਾਲਿਆਂ ਨੇ ਜਗਿਆਸੂਆਂ ਨੇ ਤਾਂ ਗੁਰੂ ਸਾਹਿਬ ਕਹਿਣ ਲੱਗੇ ਪੰਡਿਤ ਤੁਸੀਂ ਸਾਡੇ ਕੋਲੇ ਰਿਹਾ ਕਰੋ ਤੇ ਸਾਡਾ ਬਚਨ ਮੰਨਿਆ ਕਰੋ ਸੁਣ ਖਾਣਾ ਪੀਣਾ ਫ੍ਰੀ ਤੁਹਾਨੂੰ ਸੋਹਣੇ ਵਸਤਰ ਦੇਵਾਂਗੇ ਤੇ ਲੋੜ ਅਨੁਸਾਰ ਮਾਇਆ ਵੀ ਬਖਸ਼ਾ ਗਰੀਬ ਨਵਾਜ ਤੁਹਾਡੇ ਪਾਸ ਤਾਂ ਆ ਜਾਈਏ ਪਰ ਡਿਊਟੀ ਕੀ ਹੈ ਮਹਾਰਾਜ ਕਹਿੰਦੇ ਤੁਹਾਨੂੰ ਡਿਊਟੀ ਵੀ ਸਿਖਾਲੀ ਦੱਸਾਂਗੇ ਇਹ ਨਹੀਂ ਕਿਉਂਕਿ ਤੁਸੀਂ ਪੰਡਿਤ ਲੋਕ ਹੋ ਵਿਦਿਆਵਾਨ ਕਥਾਕਾਰ ਵੀ ਤੁਹਾਨੂੰ ਹਾਲੀ ਵਾਹੁਣ ਲਾ ਦਈਏ ਜਾਂ ਟੋਕਰੀ ਚੱਕਣ ਲਾ ਦਈਏ ਤੁਹਾਡੇ ਕੋਲ ਉਹ ਕੰਮ ਹੋਣੇ ਨੇ ਤੁਹਾਨੂੰ ਅਸੀਂ ਉਹੀ ਕੰਮ ਦੱਸਾਂਗੇ ਜਿਹੜਾ ਤੁਸੀਂ ਕੰਮ ਕਰਨ ਯੋਗ ਹੋ ਜਾਂ ਕਰ ਸਕਦੇ ਬੇਸ਼ੱਕ ਗੁਰੂ ਘਰ ਚ ਗੁਰੂ ਵੇਖ ਸੇਵਾ ਨੇਕ ਅਣਖ ਭਾਂਤ ਕਰ ਸੇਵਾ ਕਰੀਏ ਅਨੇਕ ਪ੍ਰਕਾਰ ਦੀ ਸੇਵਾ ਹੈ ਇਮਾਰਤਾਂ ਬਣ ਰਹੀਆਂ ਹਨ ਪੜ੍ਹਾਈਆਂ ਹੋ ਰਹੀਆਂ ਹਨ ਇੱਕ ਪਾਸੇ ਫੌਜ ਵੀ ਤਿਆਰ ਹੋ ਰਹੀ ਹੈ। ਹੁਣ ਫੌਜ ਦੀ ਜਿਹੜੀ ਟ੍ਰੇਨਿੰਗ ਹੈ, ਸਿਖਲਾਈ ਹੈ, ਬੜੀ ਔਖੀ ਹੁੰਦੀ ਹੈ। ਭਾਵ ਕਿ ਤੁਹਾਨੂੰ ਔਖਾ ਕੰਮ ਨਹੀਂ ਦੱਸਦੇ। ਗਰੀਬ ਨੂੰ ਅੱਜ ਹੁਕਮ ਕਰੋ, ਕਹਿਣ ਲੱਗੇ ਮਾਲਾ ਪਕੜ ਲਓ ਦਾ ਕੀ ਕੰਮ। ਬਾਬਾ ਜੀ ਨੇ ਕਹਿਣਾ ਵੀ ਗੱਲਾਂ ਨਾ ਕਰੋ, ਕਿਉਂਕਿ ਗੱਲਾਂ ਗਲ ਜਾਣ ਵਾਲੀ ਚੀਜ਼ ਹੈ ਤੇ ਗੱਲਾਂ ਨਾਲ ਕੁਝ ਨਹੀਂ ਬਣਦਾ। ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਵੀ ਗੱਲਾਂ ਨਾਲ ਨਾ ਗਿਆਨ ਮਿਲੇ ਨਾ ਕੁਝ ਹੋਰ ਮਿਲੇ। ਬਹੁਤੀਆਂ ਗੱਲਾਂ ਨਾਲ ਕੁਝ ਨਹੀਂ ਬਣਦਾ। ਤਾਂ ਸਤਿਗੁਰੂ ਜੀ ਨੇ ਹੁਣ ਪਹਿਰੇਦਾਰ ਨੂੰ ਹੁਕਮ ਕਰਿਆ ਵੀ ਅਲੱਗ ਅਲੱਗ ਬਹਾਓ, ਗੱਲ ਨਾ ਕਰੋ। ਨਾਮ ਜਪਦੇ ਹਨ, ਫਿਰ ਗੱਲਾਂ ਦਾ ਕੰਮ ਕੀ? ਗੱਲਾਂ ਤਾਂ ਆਪਾਂ ਕਰਦੇ ਹੀ ਰਹਿੰਦੇ। ਜੇ ਨਾਮ ਜਪਣ ਦੇ ਮੌਕੇ ਹੀ ਗੱਲਾਂ ਕੀਤੀਆਂ, ਫਿਰ ਸਾਡੇ ਪੱਲੇ ਕੀ ਪਵੇਗਾ? ਇੱਕ ਦੋ ਦਿਨ ਚਾਰ ਦਿਨ ਲੰਘੇ, ਹੁਣ ਇੱਕ ਆਸਣ ਤੇ ਬੈਠ ਕੇ ਇੱਕ ਮਨ ਧਿਆਨ ਦੇ ਨਾਲ ਨਾਮ ਜਪਣਾ ਪੈ ਗਿਆ। ਜਿਹੜੇ ਫਿਰਨ ਤੁਰਨ ਵਾਲੇ ਸੀ, ਕਦੇ ਉਸ ਦੇ ਘਰੋਂ ਨਿਉਂਦਾ ਖਾ ਲਿਆ, ਕਦੇ ਉਸ ਦੇ ਖਾ ਲਿਆ। ਕਿਸੇ ਨੂੰ ਕੁਝ ਕਹਿਤਾ ਵੀ ਤੇਰੇ ਮਤ ਹੱਥ ਤੇ ਆਹ ਲਿਖਿਆ, ਤੇਰੇ ਤੇ ਸਾੜ ਸਤੀ ਆਉਣੀ ਹੈ। ਕਿਸੇ ਤੋਂ ਕਿਸੇ ਦੀ ਸਾੜ ਸਤੀ ਲਾ ਦੇਣੀ ਤੇ ਕਿਸੇ ਤੇ ਚਾੜ ਦੇਣੀ, ਕਿਵੇਂ ਬਹਿ ਸਕਦੇ ਹਨ? ਦੋ ਚਾਰ ਦਿਨ ਵਿਚਾਰਿਆਂ ਨੇ ਔਖੇ ਸੌਖੇ ਕੱਟ ਕੇ ਨਾ ਅਖੀਰ ਤੇ ਕਹਿਣ ਲੱਗੇ ਜੀ ਆਪਣੀ ਮਾਲਾ ਲਓ। ਇਹ ਗਿੱਲਾ ਪੀਣ ਸਾਥੋਂ ਨਹੀਂ ਪੀਹਿਆ ਜਾਂਦਾ, ਕਿਉਂਕਿ ਇਹ ਲੂਣੀ ਸਿਲਾ ਹੈ। ਸਾਨੂੰ ਮੰਗ ਕੇ ਖਾਣੇ ਠੀਕ ਹੈ, ਦਰ ਦਰ ਠੋਕਰਾਂ ਖਾਣੀਆਂ ਠੀਕ ਹਨ, ਪਰ ਅਸੀਂ ਤੁਹਾਡਾ ਇਹ ਨਾਮ ਨਹੀਂ ਜਪ ਸਕਦੇ, ਬੜਾ ਔਖਾ ਹੈ। ਚੁੱਪ ਕਰਨਾ, ਗੱਲਾਂ ਨਹੀਂ ਕਰਨ ਦੇਣੀਆਂ। ਮਹਾਰਾਜ ਆਪਣੀ ਮਾਲਾ ਪਕੜੋ, ਮੱਥਾ ਟੇਕਿਆ ਤੇ ਘਰ ਆ ਗਏ। ਮੇਰਾ ਕਹਿਣ ਦਾ ਭਾਵ ਕਿ ਨਾਮ ਜਪਣਾ ਬੜਾ ਔਖਾ ਹੈ। ਜਪਦੇ ਨਹੀਂ, ਜੇ ਜਪਦੇ ਆ ਤਾਂ ਮਨ ਹੋਰ ਪਾਸੇ ਹੁੰਦਾ ਹੈ। ਜੀਵ ਕੁਝ ਕਹਿੰਦੀ ਹੈ ਤੇ ਮਨ ਕੁਝ ਕਰਦਾ ਹੈ। ਮੂੰਹ ਨਾਲ ਹੀ ਬਾਣੀ ਪੜ੍ਹਦੇ ਆ, ਜੀਵ ਨਾਲ ਹੀ, ਪਰ ਮਨ ਨਾਲ ਇੱਥੇ ਹਾਜ਼ਰੀਆਂ ਲੱਗਦੀਆਂ ਮਨ ਦੀਆਂ। ਜਿੰਨੀ ਧਿਆਇਆ ਇੱਕ ਮਨ, ਜਿਨ੍ਹਾਂ ਨੇ ਵੀ ਇੱਕ ਮਨ ਹੋ ਕੇ ਉਸ ਵਾਹਿਗੁਰੂ ਦਾ ਧਿਆਨ ਕੀਤਾ ਹੈ, ਧਿਆਇਆ ਹੈ, ਉਹ ਦਰਗਾਹੇ ਮਨਜ਼ੂਰ ਹੁੰਦੇ ਹਨ। ਤਾਂ ਮਨ ਕਰਕੇ ਨਾਮ ਜਪੀਏ, ਬਾਣੀ ਪੜ੍ਹੀਏ, ਹਾਜ਼ਰੀਆਂ ਲੱਗਦੀਆਂ ਹਨ। ਤਾਂ ਬੜਾ ਔਖਾ ਹੈ ਨਾਮ ਜਪਣਾ, ਪਰ ਸਤਿਗੁਰੂ ਜੀ ਕਿਤਨਾ ਸੁਖਾਲਾ ਰਸਤਾ ਦੱਸ ਰਹੇ ਹਨ। ਉਹ ਕਿਹੜਾ ਵੀ ਜੇ ਤੂੰ ਮੇਰਾ ਸੇਵਕ ਬਣ ਜਾਵੇਂਗਾ ਨਾ, ਤੇਰੀ ਮੈਂ ਹਰ ਭਾਵ ਰੱਖਿਆ ਕਰਾਂ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਕਰੀਏ, ਪਵਿੱਤਰ ਸਥਾਨ ਮੰਦਰਾਂ ਵਿੱਚ ਤੀਰਥਾਂ ਤੇ ਜਿੱਥੇ ਲੋਕ ਸਮਝਦੇ ਹਨ ਕਿ ਭਗਵਾਨ ਦਾ ਵਾਸਾ ਹੈ, ਪਰ ਦਰਸ਼ਨ ਨਾ ਹੋਏ। ਸਵੇਰ ਤੋਂ ਤੁਰਿਆ, ਸ਼ਾਮਾਂ ਪੈ ਗਈਆਂ। ਨਾਰਦ ਨੇ ਸੋਚਿਆ ਕਿ ਦਰਸ਼ਨ ਤਾਂ ਭਗਵਾਨ ਦੇ ਨਹੀਂ ਹੋਏ, ਪਰ ਆਪਣਾ ਨਿਤਨੇਮ ਕਰੀਏ। ਵੀ ਨਿਤਨੇਮ ਕਿਹੜਾ ਹੈ? ਬੀਨਾ ਨਾਲ ਨਾਰਦ ਜੀ ਕੀਰਤਨ ਕਰਦੇ ਹਨ, ਬੀਨਾ। ਵੀ ਚਲੋ ਭਗਵਾਨ ਦੇ ਦਰਸ਼ਨ ਅੱਜ ਨਹੀਂ ਤਾਂ ਕੱਲ ਨੂੰ ਸਹੀ, ਪਰ ਆਪਣਾ ਜਿਹੜਾ ਸਮਾਂ ਹੈ ਨਾ ਨਿਤਨੇਮ ਦਾ, ਇਹਨੂੰ ਕਿਉਂ ਘਿਉਣਾ ਹੈ? ਨਿਤ ਨੇਮ ਦਾ ਮਤਲਬ ਹੀ ਇਹੀ ਹੈ ਕਿ ਨਿਤ ਕਰਨਾ ਤੇ ਨੇਮ ਨਾ ਕਰਨਾ। ਜਿਵੇਂ ਆਪਾਂ ਕੋਈ ਗੁਰੂ ਸਾਹਿਬ ਅੱਗੇ ਨੇਮ ਕਰ ਦਈਏ ਤੇ ਜੇ ਕੋਈ ਬੰਦਾ ਮੁੱਕਰ ਜਾਵੇ, ਆਪਾਂ ਕਹਿੰਦੇ ਭਾਈ ਤੂੰ ਗੁਰਦੁਆਰੇ ਨੇਮ ਕੀਤਾ ਤੇ ਹੁਣ ਕਿਉਂ ਮੁੱਕਰਦਾ। ਨਿਤ ਨੇਮ ਦਾ ਭਾਵ ਹੀ ਹੈ ਕਿ ਨੇਮ ਨਾ ਕਰਨਾ ਤੇ ਨਿਤ ਕਰਨਾ। ਚਾਰ ਦਿਨ ਕਰ ਲੈਣਾ ਤੇ ਦਸ ਦਿਨ ਗੁਟਕਾ ਵੇਖਣਾ ਹੀ ਨਹੀਂ, ਪਤਾ ਹੀ ਨਹੀਂ ਕਿ ਮਾਲਾ ਕਿੱਧਰ ਗਈ। ਉਹ ਨਿਤ ਨੇਮ ਨਹੀਂ ਹੁੰਦਾ। ਬਾਬਾ ਜੀ ਦੇ ਬਚਨ ਹਨ, ਭਾਈ ਚਾਹੇ ਥੋੜਾ ਕਰੋ। ਆ ਦੁਨਿਆਵੀ ਨੌਕਰੀਆਂ ਕਰਦੇ ਆ ਤੇ ਜੇ ਤਨਖਾਹ ਵਧੇ ਤਾਂ ਕਿਵੇਂ ਭੱਜ ਭੱਜ ਕੇ ਜਾਂਦੇ ਆ ਵੀ ਤਨਖਾਹ ਵਧ ਗਈ। ਖੁਸ਼ੀ ਵਿੱਚ ਪੈਰ ਨਹੀਂ ਲੱਗਦੇ ਧਰਤੀ ਤੇ। ਤੇ ਜੇ ਤਨਖਾਹ ਜਿੰਨੀ ਮਿਲਦੀ ਹੈ ਤੇ ਚਾਰ ਪੰਜ ਪਾਉਂਡ ਘੱਟ ਜਾਣ, ਖੁਸ਼ੀ ਉੱਡ ਜਾਂਦੀ ਹੈ। ਇਹ ਕੀ ਹੋ ਗਿਆ, ਤਨਖਾਹ ਵਧਣੀ ਸੀ ਇਹ ਤਾਂ ਘਟਣ ਲੱਗ ਗਈ। ਉਹ ਖੁਸ਼ੀ ਉਹ ਖੇੜਾ ਰਹਿੰਦਾ ਹੈ, ਘਰੋਂ ਜਾਣ ਨੂੰ ਜੀ ਨਹੀਂ ਕਰਦਾ। ਜਾਣੇ ਆ ਮਜਬੂਰੀ ਕਰਕੇ, ਜੇ ਨਾ ਹੋਵੇ ਤਾਂ ਸ਼ਾਇਦ ਕੰਬਲ ਮੂੰਹ ਹੀ ਨਾ ਕਰੀ। ਤਾਂ ਬਾਬਾ ਜੀ ਦਾ ਕਹਿਣ ਦਾ ਭਾਵ ਇਹ ਹੈ ਭਾਈ ਕਿ ਨਿਤ ਨੇਮ ਸ਼ੁਰੂ ਕਰਕੇ ਘਟਾਓ ਨਾ ਵਧਾਓ। ਜੇ ਵਧਾ ਨਹੀਂ ਸਕਦੇ ਤਾਂ ਉਤਨਾ ਜ਼ਰੂਰ ਕਰੋ। ਸ਼ੁਰੂ ਕਰ ਲਿਆ ਵੀ 15 ਮਿੰਟ ਜਾਂ ਅੱਧਾ ਘੰਟਾ ਤੇ ਮਗਰੋਂ 5 ਮਿੰਟ ਹੀ ਲੱਗਦੇ ਹਨ, ਨਹੀਂ ਜੇ ਨਹੀਂ ਵਧਾ ਸਕਦੇ ਤਾਂ ਘਟਾਉਣ ਦਾ ਤਾਂ ਕਦੇ ਫੁਰਨਾ ਹੀ ਨਾ ਕਰੋ। ਉਨਾ ਰੱਖੋ ਤੇ ਕਰੋ ਨੇਮ ਨਾ ਤੇ ਨਿਤ ਕਰੋ। ਇਸ ਵਾਸਤੇ ਇਹ ਨਿਤ ਨੇਮ ਦਾ ਅਰਥ ਇਹੀ ਹੈ ਕਿ ਨੇਮ ਕਿੱਡਾ ਵੱਡਾ ਹੁੰਦਾ ਹੈ। ਜਿਹੜਾ ਨੇਮ ਕਰਕੇ ਮੁੱਕਰ ਜਾਵੇ ਉਹਨੂੰ ਕੀ ਪਾਪ ਲੱਗਦਾ ਹੈ। ਝੂਠਾ ਬਚਨ ਗੁਰਾਂ ਦੇ ਨਾਲ ਨਰਕਾਂ ਦੇ ਵਿੱਚ ਮੰਦਾ। ਵੀ ਝੂਠਾ ਜੇ ਬਚਨ ਕਰ ਲਈਏ ਨਾ, ਬਚਨ ਕਰਕੇ ਝੂਠ ਬੋਲੀਏ, ਮੁੱਕਰ ਜਾਈਏ, ਬਦਲ ਜਾਈਏ ਤੇ ਨਰਕਾਂ ਵਿੱਚ ਮੰਦਾ ਹਾਲ ਹੁੰਦਾ ਹੈ। ਇਸ ਵਾਸਤੇ ਨਿਤ ਨੇਮ ਕਰੀਏ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਤਾਂ ਨਹੀਂ ਹੋਏ ਪਰ ਆਪਣਾ ਨਿਤ ਨੇਮ ਤਾਂ ਕਰੀਏ। ਮਨ ਜੋੜ ਕੇ ਕੀਰਤਨ ਕੀਤਾ, ਕਿਉਂਕਿ ਸਾਹਿਬ ਦਾ ਹੁਕਮ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਤੇ ਗੁਰਮੁਖ ਜਪੀਏ ਲਾਏ ਧਿਆਨ। ਵੀ ਇਹ ਕਲਯੁਗ ਦਾ ਪ੍ਰਧਾਨ ਮੁਖੀ ਕੌਣ ਹੈ? ਨਾਮ ਜਪੀਏ ਚਾਹੇ ਕੁਝ ਵੀ ਕਰੇ ਪਰ ਮੁਖੀ ਹੈਗਾ ਕੀਰਤਨ। ਹੋਰ ਵੀ ਲਿਖਿਆ ਸਾਹਿਬ ਨੇ ਕਿ ਕੀਰਤਨ ਨਿਰਮੋਲ ਹੀਰਾ ਆਨੰਦ ਗੁਣੀ ਗਹੀਰਾ। ਕੀਰਤਨ ਨਿਰਮੋਲ ਕੀਰਤਨ ਨਿਰਮੋਲ ਕੀਰਤਨ ਨਿਰਮੋਲ ਕੀਰਤਨ ਨਿਰਮੋਲ। ਕਿਤੇ ਹੀਰਾ ਮਿਲ ਜਾਵੇ ਤਾਂ ਕਈ ਜਨਮਾਂ ਦੀ ਗਰੀਬੀ ਦੂਰ ਹੋ ਜਾਂਦੀ। ਇਸ ਤਰ੍ਹਾਂ ਸਾਨੂੰ ਸਤਿਗੁਰੂ ਜੀ ਨੇ ਆ ਕੀਰਤਨ ਹੀਰਾ ਬਖਸ਼ਿਆ ਹੈ, ਜਿਸ ਕੀਰਤਨ ਦੀ ਕਦਰ ਨਹੀਂ ਕਰਦੇ, ਜਿਸ ਕੀਰਤਨ ਦੇ ਨਾਲ ਪਿਆਰ ਨਹੀਂ ਕਰਦੇ, ਆ ਕੇ ਮਨ ਜੋੜ ਕੇ ਕੀਰਤਨ ਸੁਣਦੇ ਨੇ ਵੀ ਚਲੋ ਕੀਰਤਨ ਵਾਲੇ ਕਰਨ ਲੱਗਣਗੇ ਤੇ ਭੋਗਦੇ ਟਾਈਮ ਜਾਵਾਂ, ਦੁਨਿਆਵੀ ਕੰਮ ਸ਼ੌਕ ਹੋਵੇ ਤਾਂ 10 ਮਿੰਟ ਪਹਿਲਾਂ ਹੀ ਖੋਲ ਲੈਣੇ ਤੇ ਗਾਹਕ ਨਾ ਮੁੜ ਜਾਵੇ। ਸਾਨੂੰ ਕਦਰ ਨਹੀਂ ਨਾ ਹੀਰੇ ਨਾਲ, ਆ ਦੁਨਿਆਵੀ ਕੌਡੀਆਂ ਨਾਲ ਪਿਆਰ ਹੈ। ਐਡੀ ਅਮੋਲਕ ਦਾਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਬਖਸ਼ੀ ਹੈ। ਤਾਂ ਨਾਰਦ ਨੇ ਸੋਚਿਆ ਕਿ ਇਹ ਕੀਰਤਨ ਤੱਕ ਕਰਨ, ਜਿੰਨਾ ਸਮਾਂ ਹਰ ਰੋਜ਼ ਕੀਰਤਨ ਦਾ ਕਰਦੇ ਸਨ, ਕੀਰਤਨ ਤੋਂ ਉਪਰੰਤ ਅਰਦਾਸ ਕੀਤੀ, ਬੇਨਤੀ ਕੀਤੀ, ਹੇ ਵਾਹਿਗੁਰੂ, ਹੇ ਅਕਾਲ ਪੁਰਖ ਭਗਵਾਨ ਨਿਰੰਕਾਰ, ਮੇਰੀ ਹਾਜ਼ਰੀ ਮਨਜ਼ੂਰ ਕਰੇ। ਮੱਥਾ ਟੇਕਿਆ, ਸਿਰ ਝੁਕਾਇਆ ਤਾਂ ਕੀ ਵੇਖਿਆ, ਸਾਹਮਣੇ ਭਗਵਾਨ ਜੀ ਬੈਠੇ ਨੇ ਚੌਂਕੜਾ ਮਾਰ ਕੇ। ਬੜਾ ਮਨ ਖੁਸ਼ ਹੋਇਆ ਕਿ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ ਸਾਹਮਣੇ ਬੈਠੇ ਹਨ, ਜਿਹਨੂੰ ਮੈਂ ਸਵੇਰ ਤੋਂ ਲੈ ਕੇ ਲੱਭਦਾ ਰਿਹਾ, ਕਿਤੇ ਨਜ਼ਰ ਹੀ ਨਹੀਂ ਆਇਆ, ਆ ਮੇਰੇ ਸਾਹਮਣੇ ਬੈਠੇ ਹਨ। ਮੱਥਾ ਤਾਂ ਟੇਕਣਾ ਸੀ। ਕਹਿਣ ਲੱਗੇ ਭਗਵਾਨ, ਬੜਾ ਮਨ ਪ੍ਰਸੰਨ ਹੋਇਆ ਆਪ ਜੀ ਦੇ ਦਰਸ਼ਨ ਕਰਕੇ, ਪਰ ਇੱਕ ਬੇਨਤੀ ਹੈ, ਮੰਦਰਾਂ ਵਿੱਚ ਠਾਕੁਰ ਦੁਆਰਿਆਂ ਤੇ ਮੈਂ ਆਪ ਦੇ ਦਰਸ਼ਨ ਕਰਨ ਵਾਸਤੇ ਆਪ ਦੀ ਭਾਲ ਕੀਤੀ ਸਵੇਰ ਤੋਂ ਲੈ ਕੇ, ਆਪ ਕਿਉਂ ਨਹੀਂ ਦਰਸ਼ਨ ਦਿੱਤੇ ਤੇ ਹੁਣ ਦਰਸ਼ਨ ਮੰਗੇ ਵੀ ਨਹੀਂ। ਵੀ ਹੁਣ ਚਲੋ ਸੋਚਿਆ ਕਿ ਜਿਵੇਂ ਭਗਵਾਨ ਦੀ ਰਜਾ ਜਿਵੇਂ ਰੱਖੀ ਉਵੇਂ ਰਹਿਣਾ, ਕੋਈ ਜ਼ੋਰ ਥੋੜਾ ਵੀ ਦਰਸ਼ਨ ਦੇਵੇ ਤਾਂ ਵੀ ਸ਼ੁਕਰ ਹੈ, ਜੇ ਨਾ ਦੇਵੇ ਤਾਂ ਸਬਰ ਕਰੀ। ਵੀ ਸਾਡੇ ਕਰਮਾਂ ਵਿੱਚ ਹੀ ਫਰਕ ਹੈ, ਸਾਨੂੰ ਦਰਸ਼ਨ ਕਰਨ ਦੀ ਜਾਚ ਨਹੀਂ, ਜਾਂ ਅਸੀਂ ਯੋਗ ਨਹੀਂ, ਜਾਂ ਸਾਡੇ ਇੰਨੇ ਪੁੰਨ ਨਹੀਂ ਵੀ ਭਗਵਾਨ ਦੇ ਸਾਨੂੰ ਦਰਸ਼ਨ ਹੋਣ। ਨਾਰਦ, ਮੈਂ ਕੋਈ ਮੰਦਰਾਂ ਵਿੱਚ ਨਹੀਂ ਬੈਠਾ। ਫਿਰ ਮਹਾਰਾਜ ਅੱਗੇ ਵਾਸਤੇ ਦੱਸੋ ਤੁਹਾਡਾ ਕਿਹੜਾ ਸਥਾਨ ਹੈ, ਵੀ ਜਿਹੜੀ ਜਗ੍ਹਾ ਤੇ ਤੁਸੀਂ ਰਹਿੰਦੇ ਹੋ ਮੈਂ ਉੱਥੇ ਪਹੁੰਚ ਜਾਇਆ ਕਰਾਂਗਾ। ਨਾਰਦ, ਮੇਰੀ ਜਗ੍ਹਾ, ਮੇਰਾ ਖਾਸ ਸਥਾਨ ਇਹ ਹੈ ਨਾ, ਜਹ ਕੀਰਤਨ ਤੇਰਾ ਸਾਧੂ ਗਾਵੈ ਤਹ ਮੇਰਾ ਮਨ ਲੱਗੈ। ਨਾਰਦ, ਮੇਰਾ ਅਸਲੀ ਸਥਾਨ ਉੱਥੇ ਹੈ ਜਿੱਥੇ ਮੇਰਾ ਕੋਈ ਸਾਧੂ ਸੰਤ ਗੁਰਸਿੱਖ ਪਿਆਰ ਨਾਲ ਕੀਰਤਨ ਕਰਦਾ, ਮੈਂ ਬਹਿ ਕੇ ਸੁਣਦਾ ਤੇ ਮਨ ਲਾ ਕੇ ਸੁਣਦਾ ਸੀ, ਮਨ ਨੀ ਨਾ ਲਾਉਂਦਾ। ਮੈਂ ਮਨ ਜੋੜ ਕੇ ਉਹਨਾਂ ਦਾ ਕੀਰਤਨ ਸੁਣਦਾ, ਹੋਰ ਕੋਈ ਕੰਮ। ਨਾਰਦ, ਜਦੋਂ ਮੇਰਾ ਸਾਧੂ ਰਾਮ ਕਰਦਾ ਹੈ ਤੇ ਮੈਂ ਸਾਰੀ ਰਾਤ ਉਹਦੇ ਉੱਪਰ ਪਹਿਰਾ ਵੀ ਦਿੰਦਾ, ਮੇਰਾ ਕੀਰਤਨ ਕਰਨ ਵਾਲਾ ਮੈਂ ਉਹਦੀ ਰਾਖੀ ਵੀ ਕਰਦਾ। ਉਸੇ ਹੀ ਪ੍ਰਥਾ ਸਾਹਿਬ ਕਹਿੰਦੇ ਕਿ ਆਪਣੇ ਸੇਵਕ ਕੀ ਆਪੇ ਰੱਖ, ਸੇਵਕ ਦੀ ਰੱਖਿਆ ਆਪ ਕਰਦਾ ਹੈ। ਤੇ ਸਭ ਤੋਂ ਔਖਾ ਹੈ ਨਾਮ ਜਪਣਾ, ਸੇਵਕ ਨੂੰ ਆਪੇ ਨਾਮ ਜਪਾਵੇ, ਜਿਹੜਾ ਔਖਾ ਕੰਮ ਹੈ ਉਹ ਵੀ ਕਰਵਾ ਰਿਹਾ ਸੇਵਕ ਤੋਂ। ਔਖਾ ਹੈਗਾ ਨਾਮ ਜਪਣਾ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ ਜਹਨੇ ਕਾਜ ਕਿਰਤ ਸੇਵਕ ਕੀ ਤੇ ਤਹਾਂ ਤਹਾਂ ਉੱਠ ਧਾਵੈ ਧੰਨੇ ਦੇ ਨੱਕੇ ਛੱਡੇ ਕਿਹੜਾ ਕੰਮ ਨਹੀਂ ਕਰਿਆ ਤਿੰਨ ਕੀ ਕਾਜ ਸਵਾਰਥ ਸੇਵਕ ਦੀ ਰੱਖਿਆ ਵੀ ਕਰਦਾ ਜਹਨੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ ਸੇਵਕ ਕੋ ਹੋਏ ਨਿਗਟੀ ਹੋਏ ਦਿਖਾਵੈ ਸੇਵਕ ਕੋ ਨਿਗਟੀ ਹੋਏ ਦਿਖਾਵੈ ਦੁਨੀਆਂ ਜ਼ਰੂਰ ਕਹਿੰਦੀ ਹੈ ਕਿ ਰੱਬ ਦੂਰ ਹੈ ਪਰ ਸੇਵਕ ਤੋਂ ਰੱਬ ਦੂਰ ਨਹੀਂ ਸ਼ਾਹ ਰੱਗ ਤੋਂ ਰੱਬ ਨੇੜੇ ਵਸਦਾ ਐਵੇਂ ਫਿਰਦੀ ਦੁਨੀਆਂ ਵਿੱਚ ਹੈਰਾਨੀ ਹੱਥਾਂ ਪੈਰਾਂ ਤੋਂ ਨੇੜੇ ਹੈ ਪਰ ਸੇਵਕ ਬਣ ਜਾਈਏ ਸੇਵਕ ਕੋ ਨਿਗਟੀ ਹੋਏ ਦਿਖਾਵੈ ਫਿਰ ਸੇਵਕ ਜੋ ਜੋ ਕਹੇ ਠਾਕਰ ਪੈ ਸੇਵਕ ਤਿਸ ਤਤਕਾਲ ਹੋਏ ਆਵੈ ਤਿਸ ਸੇਵਕ ਕੇ ਹੋਂ ਬਲਿਹਾਰੀ ਐਸੇ ਸੇਵਕ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਲਿਹਾਰ ਜਾਂਦੇ ਹਨ ਪੰਡਿਤ ਨੇ ਬੇਨਤੀ ਕੀਤੀ ਗਰੀਬ ਨੂੰ ਆਜ ਕੋਈ ਕਥਾ ਨਹੀਂ ਸੁਣਨ ਦਾ ਮਹਾਰਾਜ ਕਹਿੰਦੇ ਸਾਨੂੰ ਸੁਣਾਇਆ ਕਰ ਜੇ ਲੋਕ ਨਹੀਂ ਸੁਣਦੇ ਅਸੀਂ ਸੁਣਿਆ ਕਰਾਂਗੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰ ਰੋਜ਼ ਤੀਸਰੇ ਪੈਰ ਪੰਡਿਤ ਤੋਂ ਕਥਾ ਸੁਣਦੇ ਹਨ ਵੇਦਾਂ ਪੁਰਾਣਾਂ ਦੀ ਗੁਰੂ ਸਾਹਿਬ ਨੇ ਕਿਸੇ ਧਰਮ ਨੂੰ ਬੁਰਾ ਨਹੀਂ ਸਮਝਿਆ ਬਲਕਿ ਸਾਰੇ ਧਰਮਾਂ ਦਾ ਸਤਿਗੁਰੂ ਜੀ ਨੇ ਸਤਿਕਾਰ ਕਰਿਆ ਵੇਦਾਂ ਦੀ ਕਥਾ ਸੁਣਦੇ ਹਨ ਤੇ ਪੰਡਿਤ ਨੂੰ ਮਾਇਆ ਲੀੜਾ ਕੱਪੜਾ ਖਾਣਾ ਪੀਣਾ ਸਭ ਕੁਝ ਮਿਲਦਾ ਹੈ ਅੱਜ ਆਗਿਆ ਮੰਗੀ ਗਰੀਬ ਨਵਾਜ ਮੈਂ ਆਪਣੇ ਪਰਿਵਾਰ ਨੂੰ ਕਾਸ਼ੀ ਮਿਲਿਆ ਆਗਿਆ ਬਖਸ਼ੋ ਤਾਂ ਸਾਹਿਬ ਕਹਿਣ ਲੱਗੇ ਪੰਡਿਤ ਜੀ ਸਾਡੇ ਵੱਲੋਂ ਆਗਿਆ ਮਹਾਰਾਜ ਨੇ ਪਰਿਵਾਰ ਨੂੰ ਮਿਲਿਆ ਵਾ ਤੇ ਨਾਲੇ ਕੁਝ ਹੋਰ ਗ੍ਰੰਥ ਲਿਆਉਣੇ ਹਨ ਜਾਣਾ ਕਦੋਂ ਹੈ ਗਰੀਬ ਨੂੰ ਆਜ ਮੈਂ ਦਿਨ ਦੀ ਵਿਚਾਰ ਕਰਨੀ ਆਪ ਤੋਂ ਆਗਿਆ ਮਿਲ ਗਈ ਹੁਣ ਮੈਂ ਕਿਉਂਕਿ ਜੋਤਿਸ਼ ਵਿਦਿਆ ਵੀ ਜਾਣਨਾ ਉਸ ਵਿਦਿਆ ਦੇ ਨਾਲ ਮੈਂ ਦੇਖਣਾ ਕਿ ਮੇਰੇ ਵਾਸਤੇ ਕਿਹੜਾ ਦਿਨ ਚੰਗਾ ਵੀ ਮੈਂ ਕਿਹੜੇ ਦਿਨ ਸਫ਼ਰ ਕਰਾਂ ਕਿਹੜੀ ਘੜੀਆਂ ਪਹਿਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣਗੇ ਪੰਡਿਤ ਜੀ ਜਿਵੇਂ ਤੁਹਾਡੀ ਮਰਜ਼ੀ ਹੈ ਦੋ ਚਾਰ ਦਿਨ ਬਾਅਦ ਕਹਿਣ ਲੱਗਾ ਜੀ ਮੈਨੂੰ ਪਤਾ ਲੱਗ ਗਿਆ ਜੋਤਿਸ਼ ਨਾਲ ਕਿ ਫਲਾਣੇ ਦਿਨ ਮੈਂ ਜਾਣਾ ਵੀ ਮੇਰੇ ਵਾਸਤੇ ਉਹ ਦਿਨ ਚੰਗਾ ਸਫ਼ਰ ਕਰਾਂਗਾ ਤੇ ਮੈਂ ਰਾਜੀ ਖੁਸ਼ੀ ਪਹੁੰਚਾਂਗਾ ਤਾਂ ਗਰੀਬ ਨੂੰ ਆਏ ਕਹਿੰਦੇ ਪੰਡਿਤ ਜੀ ਸਾਡੇ ਵੱਲੋਂ ਆਗਿਆ ਹੈ ਪਰ ਹੁਣ ਜਿਵੇਂ ਤੇਰੀ ਜੋਸਤ ਵਿਦਿਆ ਕਹਿੰਦੀ ਹੈ ਤੂੰ ਉਵੇਂ ਕਰਨਾ ਜੇ ਤੈਨੂੰ ਫਿਰ ਉਹ ਦਿਨ ਚੰਗਾ ਹੈ ਤਾਂ ਬੜੀ ਖੁਸ਼ੀ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਮਿਲਾਓ ਜਦੋਂ ਉਹ ਦਿਨ ਆਇਆ ਅੰਮ੍ਰਿਤ ਵੇਲਾ ਹੋਇਆ ਤੇ ਪੰਡਿਤ ਜੀ ਤੁਰ ਪਏ ਅੰਮ੍ਰਿਤਸਰ ਸਾਹਿਬ ਹਜੇ ਦੋ ਚਾਰ ਫਰਲਾਂਗ ਗਏ ਸੀ ਅੱਗੇ ਕੀ ਵੇਖਿਆ ਕਿ ਗਧਾ ਆ ਰਿਹਾ ਗਧਾ ਤੇ ਗਧਾ ਹਿੰਗਣ ਲੱਗ ਗਿਆ ਜਦੋਂ ਗਧਾ ਬੋਲਿਆ ਤਾਂ ਪੰਡਿਤ ਜੀ ਵਾਪਸ ਮੁੜ ਆਏ ਤਾਂ ਫਿਰ ਚਰਨਾਂ ਵਿੱਚ ਹਾਜ਼ਰ ਹੋਏ ਗਰੀਬ ਨੂੰ ਆਏ ਕਹਿਣਗੇ ਪੰਡਿਤ ਜੀ ਕੀ ਗੱਲ ਤੁਸੀਂ ਤਾਂ ਅੱਜ ਜਾਣਾ ਸੀ ਕਿਉਂ ਨਹੀਂ ਗਏ ਗਰੀਬ ਨਵਾਜ ਤੁਰਿਆ ਤਾਂ ਮੈਂ ਜ਼ਰੂਰ ਸੀ ਕਿਉਂਕਿ ਅੱਜ ਦਿਨ ਚੰਗਾ ਸੀ ਤੇ ਫਿਰ ਮੁੜ ਕਿਉਂ ਆਏ ਹੋ ਕਹਿਣ ਲੱਗਾ ਜੀ ਕੁਸ਼ਗਨ ਹੋ ਗਿਆ ਬਈ ਕੁਸ਼ਗਨ ਕਿਹੜਾ ਹੋ ਗਿਆ ਕਹਿਣ ਲੱਗਾ ਜੀ ਮੇਰੇ ਮੱਥੇ ਗਧਾ ਲੱਗਿਆ ਤੇ ਨਾਲ ਹਿੰਗਿਆ ਬੋਲਿਆ ਬੜਾ ਬੁਰਾ ਜੇ ਮੈਂ ਅੱਜ ਜਾਂਦਾ ਤਾਂ ਮੈਂ ਤਾਂ ਸਹੀ ਸਲਾਮਤ ਪਹੁੰਚਣਾ ਨਹੀਂ ਸੀ ਇੰਨਾ ਬੁਰਾ ਕੁਸ਼ਗਨ ਹੋ ਗਿਆ ਮੇਰੀ ਤਾਂ ਜੇ ਮੈਂ ਜਾਂਦਾ ਤਾਂ ਰਾਹ ਵਿਚ ਮੌਤ ਹੋ ਜਾਣੀ ਸੀ। ਬੜਾ ਭੈੜਾ ਕਸਗਨ। ਗੁਰੂ ਸਾਹਿਬ ਕਹਿਣਗੇ ਪੰਡਿਤ ਜੀ ਤੁਸੀਂ ਸਾਡੇ ਕੋਲ ਵੀ ਆ ਗਿਆ ਮੰਗੋ। ਆਪਣੀ ਜੋਸ਼ ਦੇ ਨਾਲ ਦੇਖਿਆ ਕਿ ਫਲਾਨਾ ਦਿਨ ਚੰਗਾ ਹੈ, ਘੜੀ ਚੰਗੀ ਹੈ, ਗੁਰੂ ਤੋਂ ਆਗਿਆ ਲੈ ਕੇ, ਵੇਦਾਂ ਤੋਂ ਆਗਿਆ ਲੈ ਕੇ ਤੁਸੀਂ ਆਪਣੇ ਘਰ ਚੱਲੇ ਸੀ। ਅੱਗੋ ਬੋਲਿਆ ਗਧਾ, ਸਾਨੂੰ ਇਉਂ ਜਾਪਦਾ ਹੈ ਕਿ ਤੂੰ ਗੁਰੂ ਤੇ ਵੇਦਾਂ ਦਾ ਹੁਕਮ ਨਹੀਂ ਮੰਨਦਾ, ਗਧੇ ਦਾ ਹੁਕਮ ਮੰਨਦਾ। ਗੁਰੂ ਵੇਦ ਤਾਂ ਛੋਟੇ ਤੇ ਗਧਾ ਵੱਡਾ ਹੈ, ਜਿਹਦੇ ਬੋਲਿਆ ਤੂੰ ਮੁੜ ਆਇਆ। ਕਹਿਣ ਲੱਗੇ ਸਾਨੂੰ ਤੇਰੀ ਕਥਾ ਦੀ ਲੋੜ ਹੀ ਨਹੀਂ। ਵੀ ਜਿਹਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ, ਵੀ ਵੇਦਾਂ ਸ਼ਾਸਤਰਾਂ ਤੋਂ ਆਗਿਆ ਮਿਲੀ ਹੋਵੇ ਤੇ ਫਿਰ ਗਧੇ ਮੋੜ ਦੇਣ, ਜਾਨਵਰ ਹੈ ਉਹਨੇ ਤਾਂ ਬੋਲਣਾ ਹੀ ਹੈ ਨਾ। ਜੇ ਕੋਈ ਜਾਨਵਰ ਬੋਲਦਾ ਹੈ, ਕੋਈ ਇਨਸਾਨ ਬੰਦਾ ਬੋਲਦਾ ਹੈ, ਅਸੀਂ ਉਹਨਾਂ ਦਾ ਕਹਿਣਾ ਮੰਨਣਾ ਕਿ ਆਪਣੇ ਗੁਰੂ ਦਾ ਮੰਨਣਾ। ਕਹਿਣ ਲੱਗੇ ਫਿਰ ਤੇਰੀ ਕਥਾ ਨੇ ਸਾਨੂੰ ਕੀ ਤਾਰਨਾ, ਕਿਉਂਕਿ ਤੈਨੂੰ ਆਪਣੇ ਗੁਰੂ ਤੇ ਵੇਦਾਂ ਤੇ ਭਰੋਸਾ ਨਹੀਂ ਤੇ ਤੂੰ ਲੋਕਾਂ ਨੂੰ ਕਿਵੇਂ ਉਪਦੇਸ਼ ਕਰੇਗਾ। ਉਪਦੇਸ਼ ਦਾ ਅਸਰ ਉਹਨਾਂ ਦਾ ਹੁੰਦਾ ਹੈ ਜਿਹੜੇ ਆਪ ਭਰੋਸਾ ਕਰਦੇ ਹਨ, ਉਹਨਾਂ ਦੇ ਬਚਨਾਂ ਦਾ ਅਸਰ ਹੁੰਦਾ ਜਿਹੜੇ ਆਪ ਕਮਾਈ ਕਰਦੇ ਹਨ। ਤਾਂ ਸਿੱਖ ਨੂੰ ਹੁਕਮ ਹੋਇਆ ਵੀ ਜਾ ਸਿੱਖਾ ਸੰਗਲਾ ਦੀਪ ਚਲਿਆ ਜਾ, ਉੱਥੇ ਪ੍ਰਾਣ ਸੰਗਲੀ ਗ੍ਰੰਥ ਹੈ, ਪੋਥੀਆਂ ਹਨ, ਗੁਰੂ ਨਾਨਕ ਸਾਹਿਬ ਦੀ ਬਾਣੀ ਉਹ ਲੈ ਕੇ ਆਉਣੀ। ਬਸ ਹੁਕਮ ਹੋਇਆ ਤਾਂ ਸਿੱਖ ਨੇ ਮੱਥਾ ਟੇਕਿਆ, ਜਾਣਾ ਬਾਹਰਲੇ ਦੇਸ਼, ਇੰਡੀਆ ਤੋਂ ਬਾਹਰਲਾ ਟਾਪੂ ਹੈ। ਤੇ ਪੰਡਿਤ ਹੈਰਾਨ ਹੋ ਰਿਹਾ ਗਰੀਬ ਨਵਾਜ, ਆਪ ਨੇ ਹੁਕਮ ਕਰਿਆ ਤੇ ਸਿੱਖ ਨੇ ਮੱਥਾ ਟੇਕਿਆ ਤੇ ਇਹ ਤੁਰ ਪਿਆ, ਨਾ ਕੋਈ ਰਾਹ ਪੁੱਛਿਆ, ਨਾ ਕੋਈ ਟਿਕਾਣਾ ਪੁੱਛਿਆ ਤੇ ਨਾ ਕੋਈ ਨਾਲ ਨੂੰ ਖਾਣ ਪੀਣ ਵਾਸਤੇ ਲਿਆ। ਮਾਇਆ ਕੱਪੜੇ ਵਸਤਰ ਚਾਹੀਦੇ ਹਨ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਇਹ ਗੱਲ ਸਾਡੇ ਕੋਲ ਨਾ ਪੁੱਛ, ਸਿੱਖ ਨੂੰ ਪੁੱਛ ਲੈ। ਸਿੱਖ ਥੋੜੀ ਦੂਰ ਹੀ ਗਿਆ ਸੀ, ਭੱਜਿਆ ਭੱਜਿਆ ਗਿਆ, ਸਿੱਖ ਦੀ ਬਾਂਹ ਫੜ ਲਈ। ਸਿੱਖਾ ਮੈਨੂੰ ਇਹ ਸਮਝਾ, ਤੈਨੂੰ ਗੁਰੂ ਨੇ ਹੁਕਮ ਕੀਤਾ ਤੇ ਤੂੰ ਮੱਥਾ ਟੇਕ ਕੇ ਤੁਰ ਪਿਆ, ਤੈਨੂੰ ਪਤਾ ਹੈ ਬਾਹਰਲਾ ਦੇਸ਼ ਹੈ, ਵਿਖੜੇ ਰਸਤੇ ਹਨ, ਨਾਲ ਮਾਇਆ ਦੀ ਲੋੜ ਹੈ, ਨਾ ਤੂੰ ਕੋਈ ਰਾਹ ਪੁੱਛਿਆ। ਸਿੱਖ ਦੇ ਨੈਣ ਭਰ ਆਏ, ਪੰਡਤਾ ਮੈਂ ਰਾਹ ਕੀ ਪੁੱਛਣਾ, ਮੇਰੇ ਨਾਲ ਗੁਰੂ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਤੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਪੰਡਿਤ ਜੀ ਮੇਰੇ ਨਾਲ ਗੁਰੂ ਹੈ, ਪਹਿਲਾਂ ਤਾਂ ਮੈਂ ਰਾਹ ਭੁੱਲ ਹੀ ਨਹੀਂ ਸਕਦਾ, ਜੇ ਰਾਹ ਭੁੱਲ ਗਿਆ ਤੇ ਭੁੱਲੇ ਸਿੱਖ ਗੁਰੂ ਸਮਝਾਏ, ਮੈਨੂੰ ਗੁਰੂ ਸਮਝਾਵੇਗਾ, ਜਾਂ ਮੈਂ ਆਪ ਬੇਨਤੀ ਕਰਾਂਗਾ ਗਰੀਬ ਨਵਾਜ ਮੈਨੂੰ ਰਾਹ ਦੱਸ, ਮੈਨੂੰ ਰਸਤਾ ਵਿਖਾਓ। ਤੇ ਗੁਰੂ ਮੇਰੇ ਨਾਲ ਹੈ, ਜੇ ਮੈਨੂੰ ਭੁੱਖ ਲੱਗੇਗੀ ਤਾਂ ਮੈਂ ਆਪਣੇ ਗੁਰੂ ਤੋਂ ਮੰਗਾਂਗਾ। ਵੀ ਗੁਰੂ ਨੂੰ ਬੇਨਤੀ ਕਰਾਂਗਾ ਗਰੀਬ ਨਵਾਜ, ਪ੍ਰਸ਼ਾਦ ਪਾਣੀ ਦੀ ਲੋੜ ਹੈ। ਬਈ ਜਿਨ੍ਹਾਂ ਨੂੰ ਸਿਦਕ ਭਰੋਸਾ ਹੈ ਨਾ, ਬੱਚੇ ਦਾ ਫਿਕਰ ਮਾਂ ਨੂੰ ਹੁੰਦਾ। ਕਦੇ ਬੱਚੇ ਨੇ ਆਪਣੇ ਮੂੰਹੋਂ ਤਾਂ ਨਹੀਂ ਕਿਹਾ ਕਿ ਮਾਂ ਮੈਂ ਦੁੱਧ ਪੀਣਾ ਹੈ। ਇਵੇਂ ਬਾਬਾ ਜੀ ਕਹਿੰਦੇ ਸਨ ਜੇ ਅਸੀਂ ਗੁਰੂ ਦੇ ਬਣ ਜਾਈਏ ਸਾਨੂੰ ਮੰਗਣ ਦੀ ਲੋੜ ਨਹੀਂ, ਗੁਰੂ ਆਪ ਫਿਕਰ ਕਰੇਗਾ। ਗੁਰੂ ਤਾਂ ਇਉਂ ਕਹਿੰਦਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਪਾਏ ਕੇ ਤੇ ਤਿੰਨਾ ਪੇ ਰੋਜੀ ਦੇ। ਗੁਰੂ ਤਾਂ ਇਉਂ ਕਹਿੰਦੇ ਹਨ ਵੀ ਤੂੰ ਚਿੰਤਾ ਹੀ ਨਾ ਕਰ। ਰੋਜੀ ਦੀ ਤੁਲਸੀ ਬੜਾ ਅਸਚਰਜ ਹੈ, ਪਹਿਲਾਂ ਬਣੀ ਪਰਾ ਲਬਦ ਪਾਸ਼ੇ ਬਣਿਆ ਸਰੀਰ, ਹਜੇ ਬੱਚੇ ਦਾ ਨਾਂ ਨਿਸ਼ਾਨ ਨਹੀਂ, ਸ਼ਾਦੀ ਨਹੀਂ ਹੋਈ ਤੇ ਦੁੱਧ ਦਾ ਪ੍ਰਬੰਧ ਪਹਿਲੇ ਨਿਰੰਕਾਰ ਨੇ ਕਰ ਦਿੱਤਾ। ਪਹਿਲਾਂ ਬਣੀ ਪਰਾ ਲਬਦ ਪਾਸ਼ੇ ਬਣਿਆ ਸਰੀਰ, ਪਰ ਤੁਲਸੀ ਬੜਾ ਅਸਚਰਜ ਹੈ, ਮਾਨੀ ਬੰਦਾ ਬੜਾ ਪਾਪੀ ਮਨ ਹੈ, ਸਭ ਕੁਝ ਵੇਖ ਕੇ ਤੇ ਫੇਰ ਵੀ ਮੁਕਰ ਜਾਂਦਾ, ਮੰਗਣ ਦੀ ਲੋੜ ਹੀ ਨੀ ਪੈਣੀ। ਪੰਡਿਤ ਜੀ ਮੈਂ ਗੁਰੂ ਤੋਂ ਮੰਗਾਂਗਾ, ਜੇ ਮੈਨੂੰ ਲੇੜੇ ਦੀ ਲੋੜ ਹੈ, ਕੋਈ ਵੀ ਵਸਤੂ ਦੀ ਲੋੜ ਹੈ, ਮੇਰੇ ਗੁਰੂ ਅੰਗ ਸੰਗ ਹੈ। ਪੰਡਿਤ ਦਾ ਸਿਰ ਝੁਕ ਗਿਆ, ਸਿੱਖਾ ਧਨ ਹੈ ਤੂੰ ਤੇ ਧਨ ਹੈ ਤੇਰਾ ਗੁਰੂ। ਐਸੇ ਸਿੱਖਾਂ ਤੋਂ ਸਾਹਿਬ ਕਹਿੰਦੇ ਕਿ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭ ਪਾਵੇ। ਐਸੇ ਸੇਵਕ ਸਿੱਖ ਪ੍ਰਭੂ ਨੂੰ ਭਾਉਂਦੇ ਹਨ ਤੇ ਉਹਨਾਂ ਦਾ ਕੰਮ ਕੀ ਹੈ? ਜਿਹੜੇ ਸਿੱਖ ਗੁਰੂ ਨੂੰ ਭਾਉਂਦੇ ਹਨ ਉਹ ਵੀ ਸਾਹਿਬ ਨੇ ਬਾਣੀ ਵਿੱਚ ਲਿਖਿਆ ਹੈ, ਭਗਤ ਤੇਰੇ ਮਨ ਭਾਉਂਦੇ ਦਰ ਸੋਹਣ ਕੀਰਤਨ ਕਰਦੇ ਹਨ, ਉਹ ਪਾਉਂਦੇ ਹਨ ਉਹਨਾਂ ਦੀ ਵਡਿਆਈ। ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਤਿਸ ਕੀ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭ ਭਾਵ ਹੈ। ਬਈ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਕਿਹੜੇ ਸੇਵਕਾਂ ਤੋਂ ਜੋ ਮੇਰੇ ਪ੍ਰਭੂ ਨੂੰ ਪਾਉਂਦੇ ਹਨ। ਅਖੀਰ ਤੇ ਹੋਰ ਮਰਾਤਬਾ ਬਖਸ਼ਿਆ, ਸਾਹਿਬ ਕਹੇ ਕਿ ਉਸ ਐਸੇ ਸੇਵਕ ਜਿਹੜੇ ਪ੍ਰਭੂ ਨੂੰ ਪਾਉਂਦੇ ਹਨ, ਜਿਨ੍ਹਾਂ ਨੂੰ ਪ੍ਰਭੂ ਨਾਮ ਚ ਪਾਉਂਦਾ, ਜਿਨ੍ਹਾਂ ਸੇਵਕਾਂ ਦੀ ਪ੍ਰਭੂ ਰੱਖਿਆ ਕਰਦਾ ਹੈ। ਅਖੀਰਲੀ ਪੰਕਤੀ ਚ ਸਾਹਿਬ ਕਹਿੰਦੇ ਪਿਸ ਕੀ ਸੋਏ ਸੁਣੀ ਮਨ ਹਰਿਆ, ਐਸੇ ਸੇਵਕਾਂ ਦੀ ਸੋ ਸੁਣ ਕੇ ਹਜੇ ਦਰਸ਼ਨ ਨਹੀਂ ਹੋਏ, ਐਸੇ ਸੇਵਕ ਨੂੰ ਮੈਂ ਮਿਲਿਆ ਨਹੀਂ, ਸੋਈ ਸੁਣੀ ਵੀ ਲੋਕਾਂ ਤੋਂ ਪਤਾ ਲੱਗਿਆ ਕਿ ਸੇਵਕ ਬੜਾ ਚੰਗਾ ਹੈ, ਬੜਾ ਗੁਰੂ ਦਾ ਸਿੱਖ ਹੈ। ਸੋ ਸੁਣ ਕੇ ਮਿਲਿਆ ਕਿ ਮੇਰਾ ਮਨ ਹਰਿਆ ਭਰਿਆ ਹੋ ਗਿਆ। ਉਹਨਾਂ ਦੀ ਸੋ ਸੁਣ ਕੇ ਹੀ ਐਡੀ ਵੱਡੀ ਦਾਤ ਮਿਲਦੀ ਹੈ, ਉਪਜੀ ਪ੍ਰੀਤ ਪ੍ਰੇਮ ਰਸ ਚਾਉ। ਬਾਬਾ ਜੀ ਦੇ ਬਚਨ ਹਨ ਵੀ ਚਾਰ ਚੀਜ਼ਾਂ ਮਿਲ ਜਾਂਦੀਆਂ ਸੋ ਸੁਣ ਕੇ, ਚਾਰ ਪਦਾਰਥ ਜੇ ਕੋ ਮੰਗ। ਉਹਨਾਂ ਦੀ ਸੋ ਸੁਣ ਕੇ ਪ੍ਰੀਤ ਤੇ ਪ੍ਰੇਮ ਤੇ ਰਸ ਤੇ ਚਾਉ ਮਿਲ ਜਾਂਦਾ ਹੈ। ਐਸੇ ਸੇਵਕ ਹਨ, ਐਸੇ ਗੁਰੂ ਦੇ ਪਿਆਰੇ ਹਨ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨਿਆ। ਵੀ ਨਾਨਕ ਉਹਨਾਂ ਨੂੰ ਆਪ ਪਰਸਨ ਆਉਂਦਾ, ਰਾਹ ਦੱਸ ਰਹੇ ਨੇ ਭਾਈ ਲਹਿਣਾ ਜੀ। ਸਿੱਖ ਨੂੰ ਗੁੱਸਾ ਆ ਰਿਹਾ ਵੀ ਸ੍ਰਿਸ਼ਟੀ ਦੇ ਮਾਲਕ ਨਿਰੰਕਾਰੀ ਜੋਤ ਪੈਦਲ ਜਾ ਰਹੇ ਹਨ, ਇਹ ਘੋੜੀ ਤੇ ਚੜਿਆ ਹੋਇਆ ਹੈ, ਵੀ ਕਿਤਨੀ ਬੇਅਦਬੀ ਕਰ ਰਿਹਾ। ਸਿੱਖ ਨੂੰ ਗੁੱਸਾ ਤਾਂ ਆਉਣਾ ਹੀ ਹੈ ਵੀ ਗੁਰੂ ਪੈਦਲ ਹੈ ਤੇ ਇਹ ਘੋੜੇ ਤੇ ਸਵਾਰ ਹੈ। ਸਤਿਗੁਰੂ ਜੀ ਨੇ ਵੇਖਿਆ ਕਿ ਸਿੱਖ ਨੂੰ ਤਾਂ ਗੁੱਸਾ ਆ ਰਿਹਾ, ਕਹਿਣ ਤੋਂ ਪਹਿਲਾਂ ਹੀ ਰੋਕ ਲਿਆ, ਸਿੱਖਾ ਗੁੱਸੇ ਵਿੱਚ ਨਾ। ਇਸ ਸਿੱਖ ਨੂੰ ਪੁੱਛ ਕੇ ਇਹਦਾ ਨਾਮ ਕੀ ਹੈ। ਗਰੀਬ ਨੂੰ ਅੱਜ ਗੁੱਸਾ ਤਾਂ ਬੜਾ ਆਇਆ ਸੀ, ਹੁਣ ਤੁਹਾਡਾ ਹੁਕਮ ਜਿਵੇਂ ਆਗਿਆ ਕਰਦੇ ਹੋ ਮੈਂ ਨੌ ਪੁੱਛਿਆ। ਉਹਨੇ ਨੌ ਪੁੱਛਿਆ ਤਾਂ ਘੋੜੀ ਤੇ ਸਵਾਰ ਵਾਲੇ ਹੋਣ ਵਾਲੇ ਨੇ ਕਿਹਾ ਮੇਰਾ ਨਾਂ ਭਾਈ ਲਹਿਣਾ। ਗਰੀਬ ਨੂੰ ਆ ਜੋ ਤਾਂ ਦੱਸਦਾ ਨਾਂ ਮੇਰਾ ਲਹਿਣਾ ਹੈ। ਫਿਰ ਸਿੱਖਾ ਤੂੰ ਕਿਉਂ ਗੁੱਸੇ ਵਿੱਚ ਆਇਆ, ਕਿਉਂ ਨਾਰਾਜ਼ ਹੋ ਰਿਹਾ? ਉਹਨੇ ਲੈਣਾ ਅਸੀਂ ਉਹਦਾ ਦੇਣਾ। ਬਸ ਲੈਣ ਵਾਲੇ ਘੋੜੀਆਂ ਤੇ ਚੜ ਕੇ ਆਉਂਦੇ ਤੇ ਦੇਣ ਵਾਲੇ ਤੁਰ ਕੇ ਜਾਂਦੇ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਪ ਸਾਹਿਬ ਗਏ। ਐਸਾ ਸੇਵਕ ਦੂਸਰਾ ਗੁਰੂ ਨਾਨਕ ਬਣਿਆ। ਆ ਸੇਵਕ ਦੀ ਵਡਿਆਈ ਸਾਹਿਬ ਨੇ ਕੀਤੀ ਹੈ ਵੀ ਸੇਵਕ ਦਾ ਕੀ ਮਰਾਤਬਾ ਹੈ। ਜੇ ਅਸੀਂ ਸੇਵਕ ਬਣ ਜਾਈਏ ਸਾਨੂੰ ਕਿਆ ਕੁਝ ਮਿਲਦਾ ਹੈ? ਨਾਮ ਦੀ ਦਾਤ, ਨਾਮ ਜਪਾਉਣਾ, ਰੱਖਿਆ ਕਰਨੀ, ਹਾਜ਼ਰ ਨਾਜ਼ਰ ਸਤਿਗੁਰੂ ਜੀ ਰਹਿੰਦੇ ਹਨ, ਇਤਨੀ ਸੋਭਾ ਸੇਵਕ ਦੀ ਸਾਹਿਬ ਨੇ ਕੀਤੀ ਹੈ। ਆਓ ਕਰੀਏ ਅਰਦਾਸ ਸੱਚੇ ਪਾਤਸ਼ਾਹ ਕੇ, ਗਰੀਬ ਨੂੰ ਆ ਸਾਡੇ ਤੇ ਮਿਹਰ ਕਰਕੇ ਸਾਨੂੰ ਆਪਣਾ ਸੇਵਕ ਬਣਾ। ਬਾਬਾ ਜੀ ਨੇ ਇੱਕ ਵਾਰੀ ਕਿਹਾ ਸੀ ਹੁਣ ਅੱਗੇ ਵਾਸਤੇ ਤੁਹਾਡੇ ਸੇਵਕ ਤੇ ਮੈਂ ਭੂਤਾਂ ਨਹੀਂ ਛੱਡਾਂਗਾ। ਕਿਸੇ ਮਹਾਂਪੁਰਖਾਂ ਸੇਵਾਦਾਰ ਭੇਜਿਆ ਵੀ ਜਾ ਕੇ ਬਾਬਾ ਨਾਨਕ ਮਹਾਰਾਜ ਨੂੰ ਬੇਨਤੀ ਕਰੋ ਵੀ ਹੁਣ ਮੈਨੂੰ ਦੇਵੋ ਮਾਫ਼ੀ ਤੇ ਅੱਗੇ ਨੂੰ ਤੁਹਾਡੇ ਸੇਵਕ ਤੇ ਮੈਂ ਕੋਈ ਭੂਤ ਨਹੀਂ ਛੱਡਾਂਗਾ। ਬਾਬਾ ਜੀ ਸੁਣ ਕੇ ਕਹਿਣਗੇ ਮੇਰਾ ਸੇਵਕ ਉਹ ਭਲਿਆ, ਮੈਂ ਤਾਂ ਰਾਤ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੇ ਅਰਦਾਸਾਂ ਕਰਦਾ ਕਿ ਹੇ ਗੁਰੂ ਨਾਨਕ ਸਾਹਿਬ ਮੈਨੂੰ ਆਪਣਾ ਸੇਵਕ ਬਣਾ ਲਓ ਵੀ ਮੈਂ ਤਾਂ ਆਪ ਨਹੀਂ ਸੇਵਕ ਬਣਿਆ, ਮੇਰਾ ਸੇਵਕ ਮੈਂ ਤਾਂ ਸੇਵਕ ਬਣਦਾ ਤੇ ਆਪ ਬੇਨਤੀਆਂ ਕਰਦਾ। ਐਸੇ ਮਹਾਂਪੁਰਖ ਸਾਨੂੰ ਉਪਦੇਸ਼ ਕਰਦੇ ਹਨ, ਉਹ ਤਾਂ ਆਪ ਰੱਬ ਦਾ ਰੂਪ ਹੁੰਦੇ ਹਨ। ਅਸੀਂ ਕਲਯੁਗੀ ਜੀਵ ਹਾਂ, ਭੁੱਲ ਜਾਂਦੇ ਹਾਂ, ਮਾਨ ਹੰਕਾਰ ਵਿੱਚ ਆ ਜਾਂਦੇ, ਸਾਨੂੰ ਸਮਤ ਦੇ ਰਹੇ ਵੀ ਸੇਵਕ ਬਣੋ। ਅਰਦਾਸਾਂ ਕਰੋ, ਬੇਨਤੀਆਂ ਕਰੋ, ਹੇ ਗਰੀਬ ਨਵਾਜ ਸਾਨੂੰ ਆਪਣੇ ਸੇਵਕ ਬਣਾਓ। ਆਓ ਜੋ ਵੀ ਮਾਈ ਭਾਈ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਹਜ਼ੂਰ ਜੁੜੇ ਹੋ, ਆਪਾਂ ਵੀ ਸੇਵਕ ਬਣੀਏ। ਜੇ ਸੇਵਕ ਬਣਾਂਗੇ ਤਾਂ ਤੁਸੀਂ ਸੁਣ ਲਿਆ ਵੀ ਸੇਵਕ ਨੂੰ ਕਿਆ ਕੁਝ ਮਿਲਦਾ ਹੈ, ਸੇਵਕ ਤੇ ਕਿੱਡੀਆਂ ਬਖਸ਼ਿਸ਼ਾਂ ਹੁੰਦੀਆਂ ਹਨ, ਸੇਵਕ ਤੇ ਸਤਿਗੁਰੂ ਜੀ ਕਿਤਨੇ ਪ੍ਰਸੰਨ ਹੁੰਦੇ ਹਨ। ਲੈਣੀ ਪ੍ਰਸੰਨਤਾ ਹੈ, ਜੇ ਸੇਵਕ ਬਣ ਕੇ ਪ੍ਰਸੰਨਤਾ ਮਿਲ ਜਾਵੇ ਹੋਰ ਕੀ ਚਾਹੀਦਾ ਹੈ। ਤਾਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਸੇਵਕ ਬਣਾਓ। ਸੇਵਕ ਕਿਵੇਂ ਬਣੀਏ? ਬਾਬਾ ਜੀ ਦਾ ਹੁਕਮ ਹੈ ਜਾਂ ਉਹਨਾਂ ਦੇ ਪਵਿੱਤਰ ਬਚਨ ਹਨ, ਭਾਈ ਪੀਵੋ ਪਹਲ ਖੰਡੇ ਤਾਰ ਹੋਏ ਜਨਮ ਸਹੇਲ, ਅੰਮ੍ਰਿਤ ਛਕੋ ਜੋ ਪੰਜਾਂ ਪਿਆਰਿਆਂ ਤੋਂ ਮਿਲਦਾ ਉਪਦੇਸ਼। ਬਾਣੀ ਯਾਦ ਹੈ, ਬਾਣੀ ਪੜੋ, ਪਹਿਲੀ ਪੌੜੀ ਦਾ ਪਾਠ ਕਰੋ, ਵਾਹਿਗੁਰੂ ਸ਼ਬਦ ਦਾ ਜਾਪ ਕਰੋ। ਕੋਈ ਸਹਿਜ ਧਾਰੀ ਪ੍ਰੇਮੀ ਹੈ ਰਾਮ ਰਾਮ ਦਾ ਜਾਪ ਕਰੇ, ਕੋਈ ਮੁਸਲਮਾਨ ਭਾਈ ਹੈ ਉਹ ਅੱਲਾ ਅੱਲਾ ਦਾ ਜਾਪ ਕਰੇ। ਇਉਂ ਨਿਤ ਨੇਮ ਕਰਕੇ ਧਰਮ ਸਥਾਨ ਹਾਜ਼ਰੀ ਲਗਾਓ, ਦਿਨੇ ਕਰੋ ਬਿਹਾਰ, ਬਿਹਾਰਾਂ ਵਿਚੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰੋ ਸੰਗਤ, ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਲਾਭ ਕੀ ਹੋਵੇਗਾ, ਇਹ ਲੋਕ ਸੁਖੀ ਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭੂ ਆਪੇ ਮੇ
ਸੁਣੀ ਮਨ ਹਰਿਆ ਨਾਨਕ ਪਰਸਨ ਪਰਸਨ ਆਪਣੇ ਨਾਮ ਜੋ ਪਾਵੇ।
ਕਲੀ ਮਹਲਾ ਤੀਜਾ ਨੰਦ ਓਂਕਾਰ ਸਤਿਗੁਰ ਪ੍ਰਸਾਦ ਤਨ ਪਿਆ ਮੇਰੀ ਮਾਂ ਸਾਥ।